ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
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 ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾਂ ਤ੍ਰਿਪਤ ਭਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਧਿਆਇਆ ਤ੍ਰਿਪਤ ਭਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਧਿਆਇਆ ਜੀਵਨਾ ਹਰ ਜੀਵਨਾ ਜੀਵਨ ਹਰ ਜਪ ਸਾਧ ਸੰਗ ਰਹਾਉ ਅਨਕ ਪ੍ਰਕਾਰੀ ਬਸਤਰ ਉਡਾਏ ਅਨ ਦਿਨ ਕੀਰਤਨ ਹਰ ਗੁਣ ਗਾਏ ਹਸਤੀ ਰਥ ਅਸ ਅਸਵਾਰੇ ਹਰ ਕਾ ਮਾਰਗ ਹਿਰਦੈ ਨਿਹਾਰੇ ਮਨ ਤਨ ਅੰਤਰ ਚਰਨ ਧਿਆਇਆ ਹਰ ਸੁਖ ਨਿਧਾਨ ਨਾਨਕ ਦਾਸ ਪਾਇਆ ਮਨ ਤਨ ਅੰਤਰ ਚਰਨ ਧਿਆਇਆ ਹਰ ਸੁਖ ਨਿਧਾਨ ਨਾਨਕ ਦਾਸ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਧੰਨ ਵਾਖੇ ਗੁਰੂ ਸਾਹਿਬ ਜੀਓ ਨਾ ਹੋਂ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪਰਨਵਤ ਨਾਨਕ ਤਿਨ ਕੀ ਸ਼ਰਨਾ ਜਿਨ ਤੋਂ ਨਾਹੀ ਵਿਸਰਿਆ ਡੰਡੋਤ ਬੰਧਨ ਅਨੇਕ ਵਾਰ ਸਰਬ ਕਲਾ ਸਮਰਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੋਭਾਹਿਮਾਨ ਗੁਰੂ ਸਵਾਰੇ ਸਤਸੰਗੀ ਜਨੋ ਅੱਜ ਜੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕਰ ਹੁਕਮ ਸਮੁੱਚੀ ਮਾਨਵਤਾ ਦੇ ਉਧਾਰ ਵਾਸਤੇ ਬਖਸ਼ਿਸ਼ ਕੀਤਾ, ਇਸ ਅੰਮ੍ਰਿਤ ਸ਼ਬਦ ਦੇ ਉਚਾਰਨ ਕਰਤਾ ਪੰਚਮ ਗੁਰਦੇਵ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਰਾਗ ਧਨਾਸਰੀ ਹੈ ਜਿਸ ਵਿੱਚ ਹਜ਼ੂਰ ਨੇ ਇਹ ਅੰਮ੍ਰਿਤ ਬੋਲ ਉਚਾਰਨ ਕੀਤੇ ਨੇ। ਅੱਜ ਦੇ ਇਸ ਅੰਮ੍ਰਿਤ ਸ਼ਬਦ ਦੀ ਵਿਚਾਰ ਦਾ ਜੋ ਮਰਕਜ਼ ਜੋ ਧੁਰਾ ਹੈ ਉਹ ਇਸ ਸ਼ਬਦ ਦੀਆਂ ਦੋ ਰਹਾਉ ਦੀਆਂ ਤੁਕਾਂ ਨੇ, ਜੀਵਨਾ ਹਰ ਜੀਵਨਾ, ਜੀਵਨ ਹਰ ਜਪ ਸਾਧ ਸੰਗ। ਅਸਲ ਵਿੱਚ ਜ਼ਿੰਦਗੀ ਕਿਸ ਦਾ ਨਾਮ ਹੈ, ਜੀਵਨ ਕਿਸ ਨੂੰ ਕਿਹਾ ਜਾਂਦਾ ਹੈ, ਸੰਸਾਰ ਦੀ ਨਜ਼ਰ ਵਿੱਚ ਜਿਹੜਾ ਜੀਵਨ ਹੈ, ਮੇਰਾ ਖਿਆਲ ਕਿ ਉਸ ਨੂੰ ਜੇ ਧਿਆਨ ਨਾਲ ਦੇਖਿਆ ਜਾਏ, ਵਾਸ਼ਨਾ ਦੀ ਲਹਿਰਾਂ ਵਿੱਚ ਪ੍ਰਵਿਰਤ ਜ਼ਿੰਦਗੀ ਨੂੰ ਲੋਕ ਜੀਵਨ ਦਾ ਨਾਮ ਦਿੰਦੇ ਨੇ। ਪਰ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਕਿਹਾ ਅਸਲੀ ਜੀਵਨ ਹੈ ਪਰਮੇਸ਼ਵਰ ਦੀ ਇਬਾਦਤ ਵਾਲਾ, ਪਰਮਾਤਮਾ ਦੀ ਬੰਦਗੀ ਵਾਲਾ, ਤੇ ਉਸ ਜੀਵਨ ਦੀ ਸਮਝ ਪੈਂਦੀ ਹੈ ਜਦੋਂ ਸਾਧ ਸੰਗਤ ਵਿੱਚ ਬੈਠ ਕੇ ਕੋਈ ਪਰਮੇਸ਼ਵਰ ਦੇ ਨਾਮ ਨੂੰ ਜਪਦਾ ਹੈ। ਇਸ ਵਿੱਚ ਕਿਹੜੇ ਜਿਹੜੇ ਹੋਰ ਬਚਨ ਕਹੇ ਨੇ, ਸਾਡੇ ਦੁਨੀਆਦਾਰਾਂ ਦੀ ਨਜ਼ਰ 'ਚ ਜਿਸ ਬੰਦੇ ਕੋਲ ਖਾਣ ਦੇ ਪਦਾਰਥ ਅਨੇਕਾਂ ਹੋਣ ਤੇ ਲੋਕ ਕਹਿ ਦਿੰਦੇ ਨੇ ਅਸਲੀ ਜ਼ਿੰਦਗੀ ਤਾਂ ਇਸ ਦੀ ਏ ਕਿ ਇਸ ਨੂੰ ਕਿਸੇ ਚੀਜ਼ ਦੀ ਕਮੀ ਨਹੀਂ, ਹਰ ਤਰ੍ਹਾਂ ਦਾ ਪਦਾਰਥ ਇਹਨੂੰ ਭੋਗਣ ਵਾਸਤੇ ਮਿਲ ਰਿਹਾ ਹੈ, ਲੋਕ ਉਹਨੂੰ ਜ਼ਿੰਦਗੀ ਕਹਿੰਦੇ ਆ। ਜੇ ਕਿਸੇ ਨੂੰ ਤਨ ਉੱਤੇ ਉੱਡਣ ਵਾਸਤੇ, ਸਰੀਰ ਢੱਕਣ ਵਾਸਤੇ ਬੇਸ਼ਕੀਮਤੀ ਕੱਪੜੇ ਪ੍ਰਾਪਤ ਹੋ ਜਾਣ ਤੇ ਲੋਕ ਉਸ ਦੇ ਤਨ ਦੇ ਕੱਪੜਿਆਂ ਨੂੰ ਵੀ ਦੇਖ ਕੇ ਕਹਿ ਦਿੰਦੇ ਨੇ ਅਸਲੀ ਜ਼ਿੰਦਗੀ ਤਾਂ ਇਹਦੀ ਹੈ ਜਿਹੜਾ ਇੰਨੇ ਕੀਮਤੀ ਵਸਤਰ ਤਨ ਉੱਤੇ ਧਾਰਨ ਕਰੀ ਬੈਠਾ ਹੈ। ਜੇ ਕਿਸੇ ਇਨਸਾਨ ਕੋਲ ਚੰਗੀ ਅਸਵਾਰੀ ਹੋਵੇ, ਪੁਰਾਤਨ ਸਮੇਂ ਘੋੜੇ ਸਨ, ਹਾਥੀ ਸਨ, ਰੱਥ ਸਨ, ਬੈਲ ਗੱਡੀਆਂ ਸਨ। ਅੱਜ ਜੇ ਕਿਸੇ ਬੰਦੇ ਕੋਲ ਕੀਮਤੀ ਤੋਂ ਕੀਮਤੀ ਕਰੋੜਾਂ ਰੁਪਈਆਂ ਦੀ ਗੱਡੀ ਹੋਵੇ ਤੇ ਅਸੀਂ ਵੇਖ ਕੇ ਕਈ ਵਾਰੀ ਸੰਸਾਰੀ ਲੋਕ ਕਹਿੰਦੇ ਆ ਅਸਲੀ ਜ਼ਿੰਦਗੀ ਤਾਂ ਇਹਦੀ ਹੈ ਕਿ ਇੰਨੀ ਕੀਮਤੀ ਗੱਡੀਆਂ ਵਿੱਚ ਇਹ ਸਵਾਰੀ ਕਰਦਾ ਹੈ। ਪਰ ਮੇਰੇ ਸਤਿਗੁਰੂ ਨੇ ਅੱਜ ਪਹਿਲੀ ਗੱਲ ਤਾਂ ਇਹ ਕਹੀ ਕਿ ਜਿਸ ਨੂੰ ਸੱਚੇ ਨਾਮ ਦਾ ਭੋਜਨ ਮਿਲ ਗਿਆ ਉਹ ਆਪਣੀ ਜ਼ਿੰਦਗੀ ਵਿੱਚ ਸੱਚਮੁੱਚ ਤ੍ਰਿਪਤ ਹੋ ਗਿਆ, ਅਸਲੀ ਜ਼ਿੰਦਗੀ ਹੀ ਉਹਦੀ ਹੈ। ਦੂਸਰਾ ਬਚਨ ਕਿ ਜਿਸ ਨੇ ਆਪਣੇ ਅੰਤਰ ਆਤਮੇ ਪਰਮਾਤਮਾ ਦੇ ਘਰ ਦੇ ਜਾਣ ਦੇ ਰਸਤੇ ਨੂੰ ਦੇਖ ਲਿਆ, ਨਿਖਾਰ ਲਿਆ, ਤੇ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਅਸਲੀਅਤ ਇਹ ਵੇ ਕਿ ਉਸ ਬੰਦੇ ਨੇ ਮਾਨੋ ਕੀਮਤੀ ਅਸਵਾਰੀ ਕਰ ਲਈ ਹੈ। ਜਿਸ ਬੰਦੇ ਨੇ ਆਪਣੀ ਰਸਨਾ ਤੋਂ ਪਰਮੇਸ਼ਵਰ ਵਾਹਿਗੁਰੂ ਜੀ ਦੇ ਗੁਣ ਗਾਇਨ ਕੀਤੇ, ਕੀਰਤਨ ਕੀਤਾ, ਸਤਿਗੁਰੂ ਕਹਿੰਦੇ ਨੇ ਕਿ ਮੰਨ ਲਓ ਕਿ ਉਹਦੇ ਕੋਲ ਕੀਮਤੀ ਵਸਤਰਾਂ ਨਾਲ ਉਹਨੇ ਆਪਣੇ ਆਪੇ ਨੂੰ ਢੱਕ ਲਿਆ ਹੈ। ਅਖੀਰ ਤੇ ਹਜ਼ੂਰ ਨੇ ਕਿਹਾ ਕਿ ਉਸ ਪਾਰ ਬ੍ਰਹਮ ਪਰਮੇਸ਼ਵਰ ਦੀ ਕਿਰਪਾ ਨਾਲ ਮਨ ਕਰਕੇ ਤਨ ਕਰਕੇ ਵਾਹਿਗੁਰੂ ਜੀ ਦੀ ਇਬਾਦਤ ਕੀਤੀ, ਸੁੱਖਾਂ ਦਾ ਖਜ਼ਾਨਾ ਮਿਲ ਗਿਆ। ਤੇ ਹਜ਼ੂਰ ਕਹਿੰਦੇ ਨੇ ਉਹ ਦਾਸ ਨੇ ਸੁੱਖਾਂ ਦਾ ਖਜ਼ਾਨਾ ਪ੍ਰਾਪਤ ਕਰ ਲਿਆ ਹੈ। ਮੇਰੇ ਸਿਰਫ ਕਹਿਣ ਤੋਂ ਮੁਰਾਦ ਇੰਨੀ ਕੁ ਹੈ, ਇੱਕ ਪਾਸੇ ਵਾਸ਼ਨਾ ਸੰਯੁਕਤ ਇੰਦਰਿਆਵੀ ਜੀਵਨ ਵਾਲਾ ਮਨੁੱਖ ਹੈ, ਦੂਸਰੇ ਪਾਸੇ ਸੰਸਾਰ ਵਿੱਚ ਵਿਚਰਦਾ ਹੋਇਆ ਵੀ ਉਸ ਕਰਤਾਰ ਦੇ ਰੰਗ ਵਿੱਚ ਰੰਗਿਆ ਹੋਇਆ ਹੈ। ਤੇ ਮਹਾਰਾਜ ਜੀ ਨੇ ਅਸਲੀ ਜੀਵਨ ਜਿਹੜਾ ਹੈ ਇਸ ਸ਼ਬਦ ਵਿੱਚ ਇਬਾਦਤ ਵਾਲਾ ਬੰਦਗੀ ਵਾਲਾ ਦੱਸਿਆ ਹੈ। ਆਓ ਨਿਰਧਾਰਿਤ ਟਾਈਮ 'ਚ ਰਹਿ ਕੇ ਇਸ ਅੰਮ੍ਰਿਤ ਸ਼ਬਦ ਦੇ ਅੱਖਰੀ ਅਰਥ, ਭਾਵ ਅਰਥ ਔਰ ਸਮੁੱਚੇ ਭਾਵ ਨੂੰ ਆਪਾਂ ਵਿਚਾਰਨ ਦਾ ਯਤਨ ਕਰਾਂਗੇ। ਆਪ ਜਿਤਨੇ ਹਜ਼ੂਰ ਦੇ ਚਰਨਾਂ ਵਿੱਚ ਉਪਸਥਿਤ ਹੋ, ਜਿਤਨੇ ਦੇਸ਼ ਪ੍ਰਦੇਸ਼ ਘਰਾਂ ਵਿੱਚ ਬੈਠੇ ਸਤਿਗੁਰੂ ਦੇ ਇਸ ਅੰਮ੍ਰਿਤ ਬਚਨ ਨੂੰ ਸਰਵਣ ਕਰ ਰਹੇ ਹੋ, ਆਪਣੇ ਅੰਦਰ ਨੂੰ ਟਿਕਾਉਣ ਦਾ ਯਤਨ ਕਰੋ। ਕਿਰਪਾ ਕਰਕੇ ਅਸੀਸ ਬਖਸ਼ੋ, ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਪਿਆਰ ਅਦਬ ਨਾਲ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾਂ।
ਰਾਗ ਧਨਾਸਰੀ ਹੈ ਔਰ ਇਸ ਰੱਬੀ ਕਲਾਮ ਦੇ, ਇਸ ਰੱਬੀ ਬਚਨ ਦੇ ਉਚਾਰਨ ਕਰਤਾ ਸ਼ਹੀਦਾਂ ਦੇ ਸਰਤਾਜ, ਨਿਮਰਤਾ ਦੇ ਪੁੰਜ, ਆਤਿਸ਼ ਦਾ ਮੁਕਾਬਲਾ ਠੰਡ ਨਾਲ ਕਰਨ ਵਾਲੇ, ਜ਼ਬਰ ਦੀ ਤਪਦੀ ਹੋਈ ਤਵੀ ਨੂੰ ਹਰੀ ਨਾਮ ਨਾਲ ਸ਼ਾਂਤੀ ਵਿੱਚ ਰਹਿ ਕੇ ਜਰਨ ਵਾਲੇ, ਬਾਣੀ ਕੇ ਬੋਹਿਤ ਪੰਚਮ ਗੁਰਦੇਵ ਧੰਨ ਗੁਰੂ ਅਰਜੁਨ ਦੇ ਮਹਾਰਾਜ, ਉਹਨਾਂ ਨੇ ਆਪਣੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੈ।
ਤ੍ਰਿਪਤ ਭਾਈ ਸੱਚ ਭੋਜਨ ਖਾਇਆ।
ਸਤਿਗੁਰੂ ਗੁਰੂ ਪੰਚਮ ਪਾਤਸ਼ਾਹ ਜੀ ਮਹਾਰਾਜ ਸਭ ਤੋਂ ਪਹਿਲਾਂ ਖਾਣ ਦੀ ਗੱਲ ਕਰਦੇ। ਦਾਸ ਨੇ ਅਰਜ਼ ਕੀਤੀ, ਇਸ ਸ਼ਬਦ ਵਿੱਚ ਇਹ ਚਾਰ ਕੁ ਬਚਨ ਯਾਦ ਰੱਖਣ ਵਾਲੇ ਨੇ। ਕਈ ਲੋਕ ਪਦਾਰਥ ਮਿੱਠੇ ਛੱਕ ਕੇ ਸਮਝਦੇ ਨੇ ਅਸਲੀ ਜੀਵਨ ਇਹ ਵੇ, ਕੋਈ ਤਨ ਤੇ ਕੀਮਤੀ ਕੱਪੜੇ ਪਹਿਨ ਕੇ ਸਮਝਦੇ ਨੇ ਅਸਲੀ ਜ਼ਿੰਦਗੀ ਤਾਂ ਇਹ ਹੈ, ਕਈ ਬੰਦੇ ਕੀਮਤੀ ਅਸਵਾਰੀ ਕਰਕੇ ਸਮਝਦੇ ਨੇ ਅਸਲੀ ਤਾਂ ਜੀਵਨ ਇਹ ਵੇ। ਧੰਨ ਗੁਰੂ ਅਰਜੁਨ ਸਾਹਿਬ ਮਹਾਰਾਜ ਆਤਮਕ ਜ਼ਿੰਦਗੀ ਨੂੰ ਹੀ ਜ਼ਿੰਦਗੀ ਮੰਨਦੇ ਨੇ। ਆਤਮਕ ਜੀਵਨ ਜੀਣ ਵਾਲਾ ਬੰਦਾ ਉਹੀ ਅਸਲ ਵੀ ਜੀਵਨ ਹੈ। ਹਜ਼ੂਰ ਨੇ ਪਹਿਲਾ ਬਚਨ ਕੀਤਾ ਸ਼ਕਣ ਦਾ, ਸਾਹਿਬ ਨੇ ਫਰਮਾਇਆ ਤ੍ਰਿਪਤ ਭਈ। ਤ੍ਰਿਪਤ ਦਾ ਅਰਥ ਹੈ ਕਿ ਅੰਦਰੋਂ ਪੂਰਨ ਤੌਰ 'ਤੇ ਸੰਤੁਸ਼ਟ ਹੋ ਜਾਣਾ। ਕਈ ਵਾਰੀ ਅਸੀਂ ਚਲੋ ਅਰਥ ਤ੍ਰਿਪਦ ਦੇ ਰੱਜ ਜਾਣਾ ਵੀ ਕਰਨੇ ਕਿ ਰੱਜ ਗਏ, ਪਰ ਬੇਨਤੀ ਕਰਾਂ ਇੱਕ ਆਦਮੀ ਭੋਜਨ ਛੱਕ ਰਿਹਾ ਹੈ, ਉਹਦੀ ਲਿਮਿਟ ਉਹਦੀ ਸੀਮਾ ਹੈ, ਉਹ ਭੋਜਨ ਛੱਕਣ ਤੋਂ ਬਾਅਦ ਇੱਕ ਗੱਲ ਕਹਿ ਦਿੰਦਾ ਹੁਣ ਕੁਝ ਨਹੀਂ ਖਾਧਾ ਜਾਣਾ, ਮੈਂ ਰੱਜ ਗਿਆ ਵਾਂ। ਉਹ ਵਕਤੀ ਤੌਰ 'ਤੇ ਪੇਟ ਰੱਜਿਆ, ਪਰ ਕੋਈ ਸਮੇਂ ਤੋਂ ਬਾਅਦ ਉਹਦੇ ਅੰਦਰ ਭੁੱਖ ਫਿਰ ਸਤਾਉਣਾ ਸ਼ੁਰੂ ਕਰ ਦਿੰਦੀ, ਉਹ ਫਿਰ ਭੋਜਨ ਵਾਲੇ ਪਾਸੇ ਦੌੜਦਾ ਹੈ। ਅਤੇ ਤ੍ਰਿਪਤ ਦਾ ਅਸਲੀ ਅਰਥ ਜੇ ਅਸੀਂ ਦੇਖੀਏ ਤਾਂ ਤ੍ਰਿਪਤ ਤੋਂ ਭਾਵ ਇਹ ਵੇ ਕਿ ਆਪਣੀ ਜ਼ਿੰਦਗੀ ਵਿੱਚ ਪੂਰਨ ਤੌਰ 'ਤੇ ਸੰਤੁਸ਼ਟ ਹੋ ਜਾਣ, ਕਿ ਭੁੱਖ ਨਾਮ ਦੀ ਕੋਈ ਚੀਜ਼ ਨਾ ਰਹੇ, ਦੁਨਿਆਵੀ ਪਦਾਰਥਾਂ ਵੱਲੋਂ ਬਿਲਕੁਲ ਤ੍ਰਿਪਤ ਹੋ ਗਏ। ਸਤਿਗੁਰੂ ਕਹਿੰਦੇ ਨੇ ਤ੍ਰਿਪਤ ਭਈ, ਅੰਦਰ ਤ੍ਰਿਪਤੀ ਹੋ ਗਈ, ਅੰਦਰ ਪੂਰਨ ਤੌਰ 'ਤੇ ਰੁਝੇਵਾਂ ਹੋ ਗਿਆ, ਰੱਜ ਗਏ, ਸੱਚ ਭੋਜਨ ਖਾਇਆ। ਜਦੋਂ ਉਸ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਜੀ ਦੇ ਸੱਚ ਦੇ ਭੋਜਨ ਨੂੰ, ਨਾਮ ਦੇ ਭੋਜਨ ਨੂੰ, ਸਿਮਰਨ ਦੇ ਭੋਜਨ ਨੂੰ, ਉਸ ਸੱਚੇ ਭੋਜਨ ਨੂੰ ਜਦੋਂ ਛਕਿਆ ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਬਿਲਕੁਲ ਅੰਦਰੋਂ ਤ੍ਰਿਪਤ ਹੋ ਗਏ। ਤੇ ਮਹਾਰਾਜ ਉਹ ਭੋਜਨ ਛਕਿਆ ਕਿਵੇਂ ਜਾਂਦਾ ਹੈ, ਅੱਗੇ ਫਿਰ ਸਤਿਗੁਰੂ ਉਸ ਭੋਜਨ ਨੂੰ ਕਿਵੇਂ ਛਕਿਆ ਇਸ ਬਾਰੇ ਬਖਸ਼ਿਸ਼ ਕਰਦੇ ਹਨ।
ਮਨ ਤਨ ਰਸਨਾ ਨਾਮ ਧਿਆਇਆ।
ਹਜ਼ੂਰ ਕਹਿੰਦੇ ਨੇ ਉਹ ਅਸਲ ਚ ਭੋਜਨ ਕਹਿ ਮਨ ਤਨ ਰਸਨਾ ਨਾਮ ਧਿਆਇਆ। ਪਿਆਰਿਓ, ਆਪਣੀ ਰਸਨਾ ਤੋਂ ਪਰਮਾਤਮਾ ਨੂੰ ਜਪਿਆ, ਆਪਣੇ ਮਨ ਤੋਂ ਪਰਮਾਤਮਾ ਨੂੰ ਜਪਿਆ ਤੇ ਆਪਣੇ ਤਨ ਦੇ ਰੋਮ ਰੋਮ ਤੋਂ ਪਰਿਪੂਰਨ ਪਰਮਾਤਮਾ ਨੂੰ ਜਪਿਆ। ਹਜ਼ੂਰ ਕਹਿੰਦੇ ਨੇ ਤ੍ਰਿਪਤ ਭਈ, ਸੱਚ ਭੋਜਨ ਖਾਇਆ, ਮਨ ਤਨ ਰਸਨਾ ਨਾਮ ਧਿਆਇਆ। ਮਨ ਕਰਕੇ, ਤਨ ਕਰਕੇ, ਰਸਨਾ ਕਰਕੇ ਉਸ ਪਾਰ ਬ੍ਰਹਮ ਪਰਮੇਸ਼ਵਰ ਦੇ ਨਾਮ ਨੂੰ ਜਪਿਆ ਤੇ ਅੰਦਰ ਦੀ ਤ੍ਰਿਸ਼ਨਾ ਮੁੱਕ ਗਈ, ਜੀਵ ਦੇ ਚਸਕੇ ਮੁੱਕ ਗਏ, ਅੰਦਰ ਖਾਣ ਵਾਲੀ ਬਿਰਤੀ ਜਿਹੜੀ ਜੀਵਨ ਸਮਝਦੀ ਪਈ ਸੀ ਸੱਚ ਇਹ ਵੇ ਉਹ ਬਿਲਕੁਲ ਖਤਮ ਹੋ ਗਈ, ਅੰਦਰ ਪੂਰਨ ਤੌਰ 'ਤੇ ਰੱਜ ਗਿਆ ਹੈ। ਦਾਸ, ਇਹ ਸਾਰੇ ਸ਼ਬਦ ਦੀ ਵਿਚਾਰ ਤੋਂ ਪਹਿਲਾਂ ਸੰਖੇਪ ਜੀਆਂ ਕੁਛ ਬੇਨਤੀਆਂ ਜ਼ਰੂਰ ਕਰੇਗਾ। ਦੇਖੋ, ਮੈਂ ਅਰਜ਼ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਦੀ ਰੋਸ਼ਨੀ ਵਿੱਚ ਅਸਲੀ ਜੀਵਨ ਕੀ ਹੈ। ਇਨਸਾਨ ਦਾ ਜਨਮ ਹੁੰਦਾ ਹੈ ਅਤੇ ਮੌਤ ਤੱਕ ਇਹ ਸਫ਼ਰ ਕਰਦਾ ਹੈ। ਉਹ ਹੋ ਸਕਦਾ ਕਿਸੇ ਦਾ ਸਫ਼ਰ 4 ਸਾਲ ਦਾ, 5 ਸਾਲ ਦਾ, 10 ਸਾਲ ਦਾ, ਕਿਸੇ ਦਾ ਸਫ਼ਰ 80 ਸਾਲ, 100 ਸਾਲ ਵੀ ਟੱਪ ਜਾਏ ਅਤੇ ਅਸੀਂ ਲੋਕ ਉਸ ਸਾਰੇ ਬੀਤੇ ਹੋਏ ਸਮੇਂ ਨੂੰ ਇਕੱਠਿਆਂ ਕਰਕੇ ਇੱਕ ਸ਼ਬਦ ਕਹਿੰਦੇ ਹਾਂ, ਬੰਦਾ ਇੰਨੇ ਸਾਲ ਇਸ ਧਰਤੀ 'ਤੇ ਜ਼ਿੰਦਗੀ ਜੀ ਕੇ ਗਿਆ। ਉਹ ਮਰੇ ਹੋਏ ਦੁਨਾਂ ਦੀ ਕਾਊਂਟਿੰਗ, ਉਹਨੂੰ ਅਸੀਂ ਲਫ਼ਜ਼ ਵਰਤ ਲੈਂਦੇ ਹਾਂ, ਇਹ ਬੰਦਾ ਇੰਨਾ ਸਮਾਂ ਇਸ ਧਰਤੀ 'ਤੇ ਜੀ ਕੇ ਗਿਆ। ਇਹ 'ਚ ਕੋਈ ਸ਼ੱਕ ਨਹੀਂ ਕਿ ਸਰੀਰਕ ਤੌਰ 'ਤੇ ਬੰਦੇ ਨੇ ਇੰਨੇ ਸਾਲ ਇਸ ਧਰਤੀ 'ਤੇ ਚਮੜੇ ਦੇ ਇਸ ਥੈਲੇ ਵਿੱਚੋਂ ਸਵਾਸ ਲਏ, ਚਮੜੇ ਦੇ ਇਸ ਬੁੱਤ ਵਿੱਚੋਂ ਇਹਨੇ ਆਪਣੇ ਸਵਾਸਾਂ ਦੀ ਪ੍ਰਕਿਰਿਆ ਸ਼ੁਰੂ ਰੱਖੀ। ਪਰ ਮੇਰੀ ਬੇਨਤੀ ਹੈ, ਜਨਮ ਲੈ ਕੇ ਸੰਸਾਰ ਦੇ ਪਦਾਰਥਾਂ ਨੂੰ ਭੋਗ ਲੈਣਾ, ਇਹ ਸੰਸਾਰ ਦੀ ਹਰ ਚੀਜ਼ ਨੂੰ ਮਾਣ ਲੈਣਾ ਅਤੇ ਉਸ ਤੋਂ ਬਾਅਦ ਮੌਤ ਹੋ ਜਾਣੀ ਅਤੇ ਇਹ ਲਫ਼ਜ਼ ਕਹਿ ਦੇਣਾ ਬੰਦਾ ਇੰਨੇ ਸਾਲ ਜ਼ਿੰਦਗੀ ਜੀ ਕੇ ਗਿਆ। ਥੋੜ੍ਹਾ ਜਿਹਾ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ 'ਚ ਬੇਨਤੀ ਕਰਕੇ ਪੁੱਛੀਏ, ਮਹਾਰਾਜ ਕੀ ਪਰਮੇਸ਼ਵਰ ਦੀ ਇਬਾਦਤ ਨੂੰ ਛੱਡ ਕੇ, ਪਰਮਾਤਮਾ ਦੀ ਬੰਦਗੀ ਨੂੰ ਛੱਡ ਕੇ, ਕੀ ਗੁਰੂ ਦੇ ਸ਼ਬਦ ਨੂੰ ਕਮਾਈ ਨੂੰ ਤਿਆਗ ਕੇ ਅਸਲ 'ਚ ਦੁਨੀਆਂ ਦੇ ਪਦਾਰਥ ਭੋਗ ਲੈਣੇ ਅਤੇ ਸੰਸਾਰ ਵਿੱਚ ਕਿਸੇ ਮੰਜ਼ਿਲ 'ਤੇ ਸੰਸਾਰੀ ਕਿਸੇ ਕਾਮਯਾਬੀ ਨੂੰ ਹਾਸਲ ਕਰ ਲੈਣਾ, ਕਿ ਮਹਾਰਾਜ ਇਸ ਦਾ ਨਾਮ ਹੀ ਜ਼ਿੰਦਗੀ ਹੈ? ਗੁਰੂ ਨਾਨਕ ਸਾਹਿਬ ਬੜਾ ਸੋਹਣਾ ਉੱਤਰ ਦਿੰਦੇ। ਮੈਂ ਇੱਕ ਸਲੋਕ ਆਪ ਨਾਲ ਸਾਂਝਾ ਕਰ ਦਿੰਦਾ, ਉਹ ਸਿਰਫ ਸਲੋਕ ਦੁਨਿਆਵੀ ਪ੍ਰਵਿਰਤੀ ਵਿੱਚ ਜਿਹਦਾ ਅੰਦਰ ਹੈ, ਦੁਨਿਆਵੀ ਵਾਸ਼ਨਾਵਾਂ ਵਿੱਚ ਜਿਹੜਾ ਪ੍ਰਵਿਰਤ ਹੈ, ਜਿਹਨੂੰ ਅਸੀਂ ਜ਼ਿੰਦਗੀ ਕਹਿੰਦੇ ਹਾਂ। ਮੇਰਾ ਗੁਰੂ ਨਾਨਕ ਸਾਹਿਬ ਕਹਿੰਦੇ ਜੰਮਿਆ ਸੀ, ਪਦਾਰਥ ਭੋਗੇ, ਵਾਸ਼ਨਾ ਭੋਗੀ, ਮੌਤ ਆਈ, ਘਰਦਿਆਂ ਨੇ ਚੁੱਕ ਕੇ ਫੂਕ ਦਿੱਤਾ ਅਤੇ ਪਿੱਛੋਂ ਇੱਕ ਮਿੱਟੀ ਦੀ ਸਵਾਹ, ਇੱਕ ਸਵਾਹ ਦੀ ਢੇਰੀ ਬਣ ਕੇ ਰਹਿ ਗਿਆ ਅਤੇ ਉਸ ਸਵਾਹ ਨੂੰ ਚੁੱਕ ਕੇ ਲੋਕਾਂ ਨੇ ਪਾਣੀ ਵੀ ਛੱਡ ਦਿੱਤਾ। ਕੀ ਇਹ ਜ਼ਿੰਦਗੀ ਹੈ? ਮਹਾਰਾਜ ਜੀ ਦੇ ਅੰਮ੍ਰਿਤ ਬੋਲ ਨੇ ਕਿ ਪਹਿਲਾ ਪਿਆਰ ਲੱਗਾ ਥਨ ਦੁੱਧ, ਦੂਜਾ ਮਾਏ ਬਾਪ ਕੀ ਸੁੱਧ, ਤੀਜਾ ਭਈਆ ਭਾਬੀ ਬੇਬ, चौथा प्यार उपन्नी खेड, पंजवे खान पीन की तात, छेवें काम न पुछे जात, सतवें सांझ किया करवास, अठवें क्रोध हुआ तन नाश, नावें तौले उबे सा, दसवें दद्दा हुआ सुआ, गए से गीत पुकारी ता। हुण मैं बेनती करा कि इसनू आपां जिंदगी कहांगे जो गुरु नानक साहब जी सानू समझांदे पए। कहिंदे एक इंसान का जन्म होया, सरल जे अर्थ, सब तो पहला जन्म तो बाद उन्हूं मां दे दुध की समझ पई, मां दे दुध तो बाद उन्हूं मां बाप की बुद्ध पई, मां बाप तो बाद वेड़े विच भैण ते भरावां की समझ पैगी, भैणा ते भरावां तो बाद उन्हूं बार ते गली महल्ले विच खेडन की एक सोझी पई, प्रवृत्त होया उहदे वल। उस तो बाद जीव का चस्का आ गया, समा आया, शरीर का विकास होया, बंदा वासना विच प्रवृत्त हो गया, जात कुजात बिरादरी कुछ ना दिखिया, सिर्फ उन्हूं काम की वासना ने डोब दिता। समा आया घर गृहस्थी बन गया, परिवार विच अगे बच्चे पैदा हो गए। उस तो बाद इन्ना को कलपिया कि गुस्से विच मत्थे ते त्यूड़ी रहनी, हर वक्त कलपी जाना, ते ओ समा आया जदों शरीर की ताकत जवाब देगी, बंदा मंजे दे उत्ते पिया है, ते ओ घड़ी भी आ गई जदों मंजे नूं चुक के कह दिता काढ़ो काढ़ो होई। इस नूं आपां जिंदगी कहांगे। मैं फिर शब्द दोहरा देना, गुरमुखो यह काम तो पशु भी कर सकता है, यह खाना पीना भोगना सौना यह तो पशु कोल भी है, पर इंसान की कोई वक्री हस्ती है, यदि जिंदगी का कोई मनोरथ है। गुरु नानक बाबा जी दे बोल फिर दोहरा लईए कि पहले प्यार लगा थम दुध, दूजे माए बाप की सुध, तीजे भैया भाभी बेब, बेब मीन्स भैन, तीजे भैया भाभी बेब, चौथे प्यार उपन्नी खेड, पंजवें खान पीन की तात, छेवें काम न पुछे जात, सतवें सांझ किया करवास, अठवें क्रोध हुआ तन नाश, नावें तौले उबे सा, दसवें दद्दा हुआ सुआ, गए संगीत पुकारी ता। महाराज कहने आया गया मुया नाउ, पिछे पत्तल सद्यो काम, नानक मनमुख अंध गुबार, बाज गुरु डुबा संसार। आप इनू जिंदगी कह सकांगे। मेरी बेनती है ये असल च जिंदगी जिंदगी नहीं। गुरु ग्रंथ साहिब जी तो पुछो असली जीवन की है। प्यारियो जीवन है कि जीवन वाले नाल जुड़ जाना। जीवन वाले का अर्थ मैं शरीरक तौर पर नहीं कर रहा, याद रखो जीवत है पार ब्रह्म परमेश्वर। जदों साडी आत्मा उस वाहगुरु जी दे शब्द विच ओदी ले विच ओदे नाम भी जुड़ जाएगी, जीवत नूं जपन वाला ही जीवत हुंदा है। प्यारे सवासां दे भोगण वाला जीवत नहीं, उहनूं तां गुरु कहिंदा चलदी फिरदी लाश दुरी फिरदी है, इह जीवन नहीं। सतगुरु दे बोल ने जी कि सो जीविया जिस मन वसिया सोए। मैं रहाउ दी तोकी लै लईए जी कि जीवन असली की है। सो जीविया असल च ओ ही जींदा है जिस दे मन विच वाहगुरु वस गया। सो जीविया जिस मन वसिया सोए, नानक अवर ना जीवै कोई। हजूर कहने सो जीवत जै जीवत जपया, असल च ओ ही जींदा है जिन्हें जींदे परमात्मा वाहगुरु नूं जप लिया है। हजूर नूं पुछियो कहिंदे ने भाई कि एक इंसान करोड़ां साल जी जाए शरीरक तौर ते, मैं लफ्ज करोड़ां वरत्या है, जे होर थोड़ा जिहा डिटेल च जाइए फिर बेनती करां करोड़ां युग भी जी जाए बंदा, प्यारियो उहदे नालों तां उस बंदे दी जिंदगी बहुत उत्तम जिहड़ा जी के सिर्फ एक निमक गया पर उस निमक विच ओह परमात्मा की इबादत ही करके गया। करोड़ां साल की जिंदगी नालों एक घड़ी का जीवन बहुत उत्तम जे जिस जीवन दे विच परमात्मा की इबादत है। सतगुरु दे अमृत बचना विचों असी एक होर प्रमाण लै लैने। एक पासे ओ जिंदगी है जिथे दुनिया दे हर पदार्थ ने, एक पासे ओ जिंदगी है जिथे सिर्फ करतार की इबादत है। शलोक संस्कृति विच हजूर का वचन है कि बसंत स्वर्ग लोक है जितते पृथ्वी नव खंडने, बसंत लोक विच इन्ना सुख बंदे कोल होवे। ते असी अक्सर कह दिंदे जिहदे कोल सुख होवे ए बंदा तां स्वर्ग दा सुख भोगदा पिया। महाराज गुरु अर्जुन साहिब कहिंदे ने बसंत स्वर्ग लोक है जितते पृथ्वी नव खंडने, बिसरंत हर गोपाल है नानक ते प्राणी उद्यान भरमणे। ਲੋਕਾਂ ਦੀ ਨਜ਼ਰ 'ਚ ਉਹਦੇ ਕੋਲ ਸਵਰਗ ਦਾ ਸੁੱਖ ਹੈ, ਪਰ ਧੰਨ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਸੱਚ ਇਹ ਵੇ ਉਹ ਜੀਵਨ ਕਾਹਦਾ, ਉਹ ਤਾਂ ਜੰਗਲ ਵਿੱਚ ਭਟਕੇ ਹੋਏ ਯਾਤਰੂ ਦੀ ਤਰ੍ਹਾਂ, ਉਹਨੂੰ ਸਮਝ ਹੀ ਕੋਈ ਨਹੀਂ, ਰਾਹ ਹੀ ਨਹੀਂ ਕੋਈ ਲੱਭਦਾ ਪਿਆ, ਜਿਹਨੂੰ ਇਬਾਦਤ ਨਹੀਂ, ਪਦਾਰਥ ਹੋਣ ਦੇ ਬਾਵਜੂਦ ਵੀ ਉਹ ਭਿਆਨ ਵਿੱਚ ਭਿਆਨਕ ਜੰਗਲ 'ਚ ਭਟਕਿਆ ਹੈ। ਬਸੰਤ ਸਵਰਗ ਲੋਕੈ ਜਿੱਤੇ ਪ੍ਰਿਥਵੀ ਨਵ ਖੰਡਣੈ, ਬਿਸਰੰਤ ਹਰ ਗੋਪਾਲੈ ਨਾਨਕ ਤੇ ਪ੍ਰਾਣੀ ਉਦਿਆਨ ਭਰਮਨੈ। ਮਹਾਰਾਜ ਜੀ ਦੇ ਬਚਨ ਕੌਤਕ ਕੋੜ ਤਮਾਸ਼ਿਆਂ, ਚਿੱਤ ਨਾ ਆਪਸ ਨਾਉ ਨਾਨਕ ਕੋੜੀ ਨਰਕ ਬਰਾਬਰ ਹੈ ਉੱਜੜ ਸੋਈ ਥਾਂ। ਇਸੇ ਨੂੰ ਜਪਜੀ ਸਾਹਿਬ ਚ ਮਹਾਰਾਜ ਜੀ ਨੇ ਫੁਰਮਾਇਆ, ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ। ਇਹ ਵੀ ਤਾਂ ਇੱਕ ਜ਼ਿੰਦਗੀ ਲੋਕਾਂ ਦੀ ਨਜ਼ਰ 'ਚ, ਮਹਾਰਾਜ ਜੀ ਨੇ ਕਿਹਾ 40 ਯੁਗ ਧਰਤੀ ਇਸ ਤੇ ਬੰਦਾ ਜੀ ਕੇ ਚਲਾ ਜਾਏ, ਹਰ ਪਦਾਰਥ ਇਹਦੇ ਕੋਲ ਹੋਵੇ, ਕੋਈ ਬੰਦਾ ਇਹਦੀ ਮੁਖਾਲਫਤ ਨਾ ਕਰੇ, ਕੋਈ ਇਹਦੇ ਵਿਰੋਧ ਵਿੱਚ ਨਾ ਬੋਲੇ, ਪਿੱਠ ਪਿੱਛੇ ਵੀ ਲੋਕ ਇਹਦੀ ਜ਼ਿੰਦਗੀ ਦੀ ਸਿਫਤ ਕਰਨ, ਪਰ ਜੇ ਬੰਦੇ ਕੋਲ ਪਰਮਾਤਮਾ ਦੀ ਨਜ਼ਰ ਨਹੀਂ, ਨਾਮ ਤੋਂ ਵਿਰਵਾ ਹੈ, ਤੇ ਇੰਨੀ ਉਮਰ ਭੋਗਣ ਵਾਲੇ ਦੀ ਕੀਮਤ ਰੱਬ ਦੇ ਘਰ ਵਿੱਚ ਇੱਕ ਕੀੜੇ ਦੀ ਤਰ੍ਹਾਂ ਹੈ। ਉਹ ਕੀੜਾ ਜਿਹਦੇ ਉੱਤੇ ਪਰਮਾਤਮਾ ਨੂੰ ਯਾਦ, ਵਾਹਿਗੁਰੂ ਦੀ ਯਾਦ ਭੁੱਲਣ ਦਾ ਦੋਸ਼ ਲੱਗੇਗਾ। ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵੀ ਜਾਣੀਐ ਨਾਲ ਚੱਲੈ ਸਭ ਕੋਏ, ਚੰਗਾ ਨਾਉਂ ਰਖਾਇਕ ਹੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵੀ ਤਾਂ ਵਾਤ ਨਾ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ। ਏਡਾ ਵੱਡਾ ਬੰਦਾ ਉਹਦੇ ਉੱਤੇ ਦੋਸ਼ ਆਰੋਪਣ ਕੀਤਾ ਗਿਆ, ਤੂੰ ਅਸਲ 'ਚ ਜ਼ਿੰਦਗੀ ਜੀ ਕੇ ਨਹੀਂ ਆਇਆ, ਤੇਰੇ ਉੱਤੇ ਦੋਸ਼ ਹੈ, ਤੂੰ ਸਭ ਕੁਝ ਲੈ ਕੇ ਪਰਮਾਤਮਾ ਦੀ ਇਬਾਦਤ ਭੁੱਲ ਦਿੱਤੀ, ਅਸਲ ਜ਼ਿੰਦਗੀ ਤੂੰ ਜੀ ਹੀ ਨਹੀਂ ਸਕਿਆ। ਫਿਰ ਮੈਂ ਅਰਜ਼ ਕਰਾਂਗਾ ਪਿਆਰਿਓ, ਅਸਲ ਜ਼ਿੰਦਗੀ ਕੀ ਹੈ? ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨੇ, ਹਜ਼ੂਰ ਦੀ ਬਾਣੀ ਨੂੰ ਪੜ੍ਹਨੇ ਹਾਂ, ਤੇ ਮਹਾਰਾਜ ਕਹਿੰਦੇ ਨੇ ਅਸਲੀ ਜ਼ਿੰਦਗੀ ਹੈ ਸਾਧ ਸੰਗਤ ਵਿੱਚ ਬੈਠ ਕੇ ਪਰਮਾਤਮਾ ਦੀ ਇਬਾਦਤ ਕਰਨੀ, ਉਸ ਪ੍ਰਭੂ ਨਾਲ ਆਪਣਾ ਸੰਬੰਧ ਬਣਾ ਲੈਣਾ, ਅਸਲੀ ਜ਼ਿੰਦਗੀ ਹੈ ਉਹਦੇ ਨਾਲ ਆਪਣਾ ਰਿਸ਼ਤਾ ਜੁੜ ਜਾਣਾ। ਕਈ ਵਾਰੀ ਦਾਸ ਅਰਜ਼ ਕਰਦਾ ਹੁੰਦਾ ਕਿ ਸੂਰਜ ਦੀ ਕਿਰਨ ਪੈਂਦੀ ਹੈ ਤੇ ਕਮਲ ਦਾ ਫੁੱਲ ਖਿੜ ਪੈਂਦਾ ਹੈ, ਪਰ ਅਸਲ 'ਚ ਉਸ ਕਿਰਨ ਦੀ ਸਪਰਸ਼ਤਾ ਹੀ ਉਸ ਫੁੱਲ ਵਾਸਤੇ ਜ਼ਿੰਦਗੀ ਹੈ। ਫਿਰ ਅਰਜ਼ ਕਰਾਂ ਕਿ ਅਸਲੀ ਜ਼ਿੰਦਗੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਪਰਮਾਤਮਾ ਦੀ ਇਬਾਦਤ, ਤੇ ਉਹ ਇਬਾਦਤ ਜਿਹੜੀ ਸਤ ਸੰਗਤ ਵਿੱਚ ਬੈਠ ਕੇ ਕੀਤੀ ਜਾਂਦੀ ਹੈ। ਕਈ ਵਾਰੀ ਮਨ 'ਚ ਇਹ ਖਿਆਲ ਉੱਠਦੇ ਨੇ ਕਿ ਇਕੱਲਿਆਂ ਬੰਦਗੀ ਕੋਈ ਸ਼ੱਕ ਨਹੀਂ ਕਿ ਨਿੱਜੀ ਤੌਰ 'ਤੇ ਵੀ ਪਰਮਾਤਮਾ ਦੀ ਇਬਾਦਤ ਬੰਦਗੀ ਹੁੰਦੀ, ਪਰ ਪਿਆਰਿਓ ਜਦੋਂ ਸਤ ਸੰਗਤ ਵਿੱਚ ਬੈਠ ਕੇ ਕੋਈ ਜਪਦਾ ਹੈ, ਉਸ ਜਪੇ ਦਾ ਫਲ ਕਈ ਗੁਣਾ ਜ਼ਿਆਦਾ ਹੈ। ਸੰਗਤ ਵਿੱਚ ਪਤਾ ਨਹੀਂ ਕਿਤਨੀ ਕੁ ਵਾਹਿਗੁਰੂ ਦੀ ਇਬਾਦਤ ਸਿਮਰਨ ਵਾਲੇ ਬੈਠੇ ਹੁੰਦੇ ਨੇ, ਜਦੋਂ ਉਹਨਾਂ ਦੀ ਸੰਗਤ ਕਰੀਦੀ ਹੈ, ਫਿਰ ਬੇਨਤੀ ਹੈ ਉਹਨਾਂ ਦੇ ਸਰੀਰ ਵਿੱਚੋਂ ਨਿਕਲਦਾ ਹੋਇਆ ਔਰਾ ਵੀ ਕਈ ਵਾਰੀ ਮਨ 'ਚ ਹੋਵੇਗਾ, ਕਈਆਂ ਦੇ ਸੁਣ ਲੱਗਿਆਂ ਹੋ ਸਕਦਾ ਖਿਆਲ ਉੱਠੇ ਜੀ ਇਹ ਤਾਂ ਝੁੱਕ ਚੱਲੇ ਦੇਹ ਵਾਲੇ ਪਾਸੇ ਸ਼ਬਦ ਨੂੰ ਲੈ ਚੱਲੇ। ਮੈਂ ਫਿਰ ਬੇਨਤੀ ਕਰਾਂਗਾ ਕਿ ਸਾਧ ਸੰਗਤ ਦਾ ਕੰਸੈਪਟ ਗੁਰਸਿੱਖੀ ਵਿੱਚ ਬੜੀ ਵੱਡੀ ਥਾਂ ਹੈ, ਇਹਦੀ ਇਸ ਤੋਂ ਬਿਨਾਂ ਸਮਝ ਵੀ ਨਹੀਂ ਪੈ ਸਕਦੀ। ਦੇਖੋ ਜਿਵੇਂ ਅਸੀਂ ਗੁਰੂ ਗ੍ਰੰਥ ਸਾਹਿਬ 'ਚ ਇੱਕ ਸਲੋਕ ਪੜ੍ਹਦੇ ਹਾਂ ਭਗਤ ਕਬੀਰ ਸਾਹਿਬ ਜੀ ਦਾ, ਉਹ ਸਲੋਕ ਹੈ ਕਿ ਕਬੀਰ ਸੋਈ ਮੁੱਖ ਧਿਆਨ ਧੰਨ ਹੈ ਜੇ ਮੁੱਖ ਕਹੀਐ ਰਾਮ। ਉਸ ਜ਼ਬਾਨ ਨੂੰ ਉਸ ਮੁੱਖ ਨੂੰ ਧੰਤਾ ਜੋ ਕਹੋ ਜਿਸ ਜ਼ਬਾਨ ਤੋਂ ਪਰਮਾਤਮਾ ਦਾ ਨਾਮ ਜਪਿਆ ਜਾਂਦਾ ਹੈ। ਕਬੀਰ ਸੋਈ ਮੁੱਖ ਧੰਨ ਹੈ ਜੇ ਮੁੱਖ ਕਹੀਐ ਰਾਮ, ਦੇਹੀ ਕਿਸ ਕੀ ਵਾਪਰੀ ਪਵਿੱਤਰ ਹੋਏਗੋ ਗ੍ਰਾਮ। ਇਹ ਮਹਾਰਾਜ ਜੀ ਨੇ ਸ਼ਬਦ ਵਰਤਿਆ ਕਿ ਜਿੱਥੇ ਪਰਮਾਤਮਾ ਦੀ ਇਬਾਦਤ ਵਾਲਾ ਹੈ, ਕੱਲੀ ਬੋਡੀ ਤਾਂ ਕੀ, ਉਹ ਪਿੰਡ, ਉਹ ਸ਼ਹਿਰ, ਉਹ ਨਗਰ, ਉਹ ਮਹੱਲਾ 20 ਭਾਗਾਂ ਵਾਲਾ ਹੋ ਜਾਂਦਾ ਹੈ ਜਿੱਥੇ ਪਰਮਾਤਮਾ ਦੀ ਸੱਚਮੁੱਚ ਨਾਮ ਦੀ ਜ਼ਿੰਦਗੀ ਜੀਣ ਵਾਲਾ ਹੈ। ਫਿਰ ਬੇਨਤੀ ਸੁਣਿਓ, ਸਤ ਸੰਗਤ ਵਿੱਚੋਂ ਸਮਝ ਪੈਣੀ ਹੈ ਜ਼ਿੰਦਗੀ ਦੀ। ਇੱਥੇ ਇੱਕ ਉਦਾਹਰਣ ਅਸੀਂ ਸ਼੍ਰੀਮਾਨ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਦੀ ਰਚਨਾ 'ਚੋਂ ਲੈ ਲੈਂਦੇ, ਕਿਉਂਕਿ ਜਿਉਂਦੇ ਜੀ ਬੰਦਾ ਪ੍ਰਵਿਰਤ ਹੈ ਸੰਸਾਰ ਵਿੱਚ, ਇਹ ਆਪਣੀ ਜ਼ਿੰਦਗੀ ਨੂੰ ਜਿਵੇਂ ਉਹ ਜੀ ਰਿਹਾ ਆਪਣੀ ਮਨ ਮਤ ਦੇ ਮੁਤਾਬਕ, ਇਹਨੂੰ ਆਪਣੀ ਅਸਲੀ ਜ਼ਿੰਦਗੀ ਸਮਝੀ ਬੈਠਾ। ਭਾਈ ਸਾਹਿਬ ਨੇ ਬੜੀ ਸੋਹਣੀਆਂ ਉਦਾਹਰਨਾਂ ਦਿੱਤੀਆਂ ਨੇ ਤਿੰਨ, ਅਤੇ ਅਕਸਰ ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਦੇ ਕਵਿਤ ਜਦੋਂ ਅਸੀਂ ਪੜ੍ਹਦੇ ਹਾਂ ਉਹਦੇ ਵਿੱਚ ਤਕਰੀਬਨ ਜਾਂ 6 ਉਦਾਹਰਨਾਂ ਮਿਲਣਗੀਆਂ, ਅਤੇ ਅਖੀਰ 'ਤੇ ਤੱਤ ਦੱਸਿਆ ਹੋਵੇਗਾ ਕਹਿਣਾ ਕੀ ਚਾਹੁੰਦੇ, ਅਤੇ ਜਾਂ ਅਕਸਰ ਕਵਿਤਾ ਵਿੱਚ ਸਾਨੂੰ 3 ਉਦਾਹਰਨਾਂ ਦੇਣਗੇ ਅਤੇ ਅੰਤਲੀ ਤੁੱਕ ਵਿੱਚੋਂ ਦੱਸਣਗੇ ਵੀ ਮੇਰੇ ਇਸ ਕਵਿਤ ਦਾ मकसद की, मैं की कहना चाहना। भाई साहब दे अमृत बोल ने मेरी सिर्फ एक बेनती कि असली जिंदगी सत संगत विच बंदगी वाली ही जिंदगी है। गुरु ग्रंथ साहब की बाणी मुताबक असली जीवन अध्यात्मक जीवन ही जीवन है। असली स्पिरिचुअलिटी वाला जीवन जे आप कही रब न भुल के उन्हूं तां महाराज जी ने कहा बिन सिमरन जो जीवन बलना सर्प जैसे अरजारी नव खंडन को राज कमावे अंत चले गुहारी। सिमरन तो बिना जिंदगी नूं महाराज जी ने सप दे जीवन नाल तुलना दित्ती। गुरु ग्रंथ साहिब दी बाणी सप उम्र लंबी है पर सारी जिंदगी जहर ही घोली जा रहा है। जे इंसान की आरबला लंबी है पर इहदे अंदर परमार्थ नहीं बंदगी नहीं ते महाराज किन्नू काहदी जिंदगी। मैं फिर बेनती करांगा कि ज्यौंदे जी बंदा अपने मन नूं भुलेखे विच लई फिरदा है कि जो कुछ मैं जी रहा असली जिंदगी यही है। भाई साहब दे रचना विच पहली उदाहरण उन्होंने कवित कहिंदे ने बेटी जन्म लैंदी है मापे उन्हू लाडा नाल पालदे ने उहदी परवरिश हुंदी है पर उस बच्ची नूं अपने मापियां दे घर विच मां बाप दा रज के लाड मिलदा है। मां बाप नूं बहुत लाड लड़ांदे घर दे परिवार दे जिहड़े होर भी जी ने उस बच्ची नूं बड़ी लाड देणगे। प्यारिओ पेके घर दे विच देरी नाल उठे ते मां लाड लड़ा के सारा चौंके दा काम नबेड़ देगी। पेके घर दे विच मन लो उहनूं कढ़ना परोणा पकाना नहीं आउंदा ते मां लाड नाल कहेगी बेटा कोई नहीं नौकर घर च ने मैं बैठी हां तू बेफिक्री रहो। प्यारिओ पेकियां दे घर दे विच लाड देखे जांदे ने सहुरियां दे घर दे विच गुणां दी जा के कीमत पैंदी है। फिर बेनती सुनी पेके घर विच उहदा सौ जाना ही जिंदगी सी। पेके घर दे विच मां दा लाड प्यार ही उहदी जिंदगी सी पर असल च जदों सहुरे घर नूं तुरी उस घर विच जा के पता लगा कि जिन्हों मैं जिंदगी समझी बैठी सां सहुरे घर विच तां उस जिंदगी दी व्यक्ति जिन्नी भी कीमत नहीं पई। फिर बेनती करा समझण वास्ते एक उदाहरण है पेके घर विच लाड देखे जांदे ने सहुरे घर दे विच गुणां दी कीमत पैंदी। इस संसार भी जींदियां आ माया दे कलोल लाड ही असीं करने पए खुश हां इन्ना कुछ मिल गया इन्ना कुछ पा लिया। पर गुरु साहिब कहिंदे ने भाई गुरदास साहिब उहदी व्याख्या करदे ने कहिंदे ने इत्थे माया दे लाड लड़ाउण वालिया इत्थे माया दे कलोल करन वालिया इत्थे विशे वासना विच प्रविरत हो के जिंदगी नूं व्यर्थ गवा के जिंदगी कहण वालिया महाराज कहिंदे ने जदों पेका घर छड के सहुरे घर जाएगा साईं दे घर भी जाएगा उत्थे लाडा नाल गल नहीं चलनी उत्थे तां कीमत तेरे गुणा दी ते बंदगी दी पैणी है। जदों असीं पाठ भी करने आ ना कि सभना सहुरे वंजना सब मुकलावण हार नानक धन सुहागनी जिन शै नाल प्यार जां गुरु नानक साहिब दे अमृत बोल ने कि नानक सुत्ती पई है जान विरती सन गुणा गवाई गंठड़ी अवगण चली बन। इहनूं सतगुरां ने बाणी विच इह कहा कि पेके घर भी सौ की उम्र निकल गई। बुल्ले दा इक सुखन है वह कहिंदा तू सुत्तियां उम्र वंझाई नहीं तू चरखे तंद ना पाई नहीं कि करसै दाज तैयार नहीं उठ जा कुराड़े मार नहीं। मैं फिर बेनती करां पेके घर विच नींद भी जिंदगी मनी जांदी है पेके घर विच लाड लड़ाए जांदे ने सहुरे घर विच गुणा की कीमत पैंदी है। इस संसार विच माया दे लाड लड़ाए जाणगे पर जदों साईं दे घर नूं आ तन छड के जाणा है उत्थे इह नहीं पुछया जाणा तेरे कोल रुपया किन्ना सी तेरे कोल पदवी केड़ी वड्डी सी लोक तेरे अगे किन्ने झुकदे सन उत्थे तां इक्को गल पुछी जाणी है दस जिहड़ी जिंदगी मिली ओह बंदगी विच किन्नी कु बतीत करके आया है। जदों असीं इतिहास पढ़ने मैं इहदे विच वी बेनती करना गुरु नानक साहिब दे जीवन च इक साखी आउंदी है सिर्फ समझण लई संखेप जी मैं बेनती करांगा। हजूर एक नगर ते बाहर जाके अपना टिकाणा लांदे ने आसन लांदे ने ते उस जिथे हजूर ने टिकाणा कीता है उहदे नजदीक ही शमशान भूमि है कब्रस्थान है जिथे मुरदिया नूं अंतले समय दफनाया जांदा है जां उहनां दे शरीर अग दे भेट किए जाते। भाई मरदाना साहब की देखते ने कि कुछ लोगों के शरीर जिथे अंतम संस्कार किए गए उसके उत्ते उम्र लिखी है कि यह बंदा इस संसार विच 5 साल जी के गया, यह बंदा 10 साल जी के गया, यह इंसान 15 साल जी के गया, यह इंसान 25 साल जी के गया। बस इन्नी को आवरबा मिलती, कोई 2 साल, कोई 4 साल, कोई 5 साल, कोई 7 साल, कोई 10 साल, 20-25 तक। भाई साहब पुछते हैं, हजूर कि इस पिंड दे विच केवल मौत बच्चों ते नौजवानों की होंगी है? महाराज कहते नहीं, मौत तो इत्थे वडेरे भी जाते। कहिंदा पर हैरानगी की गल, जिथे लोगों के अंतम संस्कार किए गए उत्थे जिहड़ी उम्र की गिनती करके लिखी गई वह 5 साल, 10 साल, 15 साल, 20 साल, 25 साल, इस तो अगे कोई 80 साल, 90 साल वाली तो गल लिखी नहीं। हजूर मुस्कुरा पे, कहते ने भाई जी तुसी नगर भी चले जाओ ते मेरा ख्याल तुहानू पिंड दे लोग इस गल का उत्तर जरूर देणगे। जदों नगर च गए तो की देखते ने, बजुर्ग भी बैठे ने, अधकड़ उम्र के इंसान भी बैठे ने, कोई अत दे बिरध भी बैठे ने। भाई साहब ने इन्नी लफ्ज पूछ लै कि तुहाडे इस पिंड विच कदी किसे ने बजुर्ग हो के चलाना आज तिकरा नहीं कीता, तुसी बजुर्ग बैठे हो? उन्हें क्या नहीं, साडे पिंड विच तां काफी काफी उम्र भोग के लोग गए। वो कहिंदा फिर इहदा मतलब जेडे बाल उम्र भी चले गए, जेडे जवानी भी चले गए, उन्हां बारे तुसी अपनियां लिखता जरूर लिख दित्तियां, इन्ने साल उम्र भोग के गया, बजुर्गों का वेरवा नहीं दिता। उन्हें कहा तुसी पुछना की चाहते हो? कहिंदे तुहाडी शमशान घाट विच, तुहाडे मर्ग वाले स्थान ते सिर्फ जेड़ी उम्र जा चुके लोगों की लिखी है वह 5 साल, 10 साल, 15 साल, वडेरी उम्र का तो कोई है ही नहीं। वह बजुर्ग हस पिया, कह लगा गुरमुखा गल एवे, साडे पिंड विच सिर्फ वह उम्र ही उम्र गिनी जाती है जेड़ी संगत विच बतीत की गई है। बंदा जिंदगी बतीत कर गया 100 साल, जेड़ा 5 साल संगत करता रहा, 10 साल करता रहा, साडे पिंड विच जेड़े वह लिखिया होया है 5 साल, 10 साल, 20 साल, ये सिर्फ वो लोग ने जेड़े 100 साल तक भी उम्र भोग गए। पर बंदगी वाले दिन करके देखो, सिमरन वाले दिन गिन के देखो, इबादत वाले दिन गिन के देखो, जिन्ने कु दिन बने ने बाहर मुखी असी देखे, बाकी तो परमात्मा जाने अंदर का जीवन किन्ने कु दिन जिया। जो कुछ बाहर सानू संगत विच बैठा मिलिया असी लिख दिता, इन्ने कु दिन जी के गया है। मैं फिर बेनती करा, चलो ठीक, असी सारे ये लफ्ज प्रचलित कर दिता, स हो गया प्रचलित भी दसवंध कढ़ो उम्र का, सारी कहने ना जी। मेरा ख्याल गुरु ग्रंथ साहब जो पढ़ोगे दसवंध वाली गल नहीं कोई इन्नी लगी, जे कोई मिले लाइव चल रहे मैं जरूर सुनागा मनागा। असी कहने भी 2.5 घंटे कढ़ो घट्टो घट दसवंध कढ़ लो, चलो चंगी गल, जिहड़ा नहीं तुरदा उहनूं धक्का लाण जोगा बड़ा है। पर गुरु ग्रंथ साहब नूं पुछ के देखो भी 24 घंटियां च 2.5 घंटे ही? मेरा बाबा कहिंदा बिल्कुल नहीं। सतगुरु दे अमृत बोल ने कि कुदरत कीम ना जानिया वड्डा बेपरवाह, कर बंदे तू बंदगी जिचर घट में सह। जिन्नी देर तक तेरे सवास चलदे, जब लग जरा रोग नहीं आया, जब लग काल ग्रसी नहीं काया, जब लग बिकल भई नहीं बानी, भजले रे मन सारंग पानी। सच एवे कि तेरा एक सवास भी परमात्मा की बंदगी तो बिना व्यर्थ ना जाए, असली जिंदगी उदन ही बनती है। मैं फिर प्रकरण विच रहा, अर्ज कर रहा सा कि जिन्हों आपां जिंदगी कहने हैं, गुरु तो पुछ के देखिए जिंदगी है। महाराज जी दे प्यारे सिख भाई गुरुदास साहब की पहली उदाहरण मैं ली कबित दी कि पेके घर विच लाड वाली जिंदगी पेके तक सीमित है, परमात्मा दे घर विच तां पुछया जाणा तेरे पल्ले बंदगी दा गुण किहड़ा है। सहुरे घर विच लाड वाले दिनां दी गल नहीं, सहुरे घर तां कई वारी सुनना भी पै जांदा है कि कुचज्जी आ गई, इन्हें पेके घर कोई सिख्या ही नहीं। प्यारे पेके घर दे गवाए कोई साल सहुरे घर भी शर्मसार कर देंदे ने, इस दुनिया विच व्यर्थ गवाया होया समा रब की दरगाह भी शर्मसार कर देंदा। तां ही बाबा साहब ने कहा कि फरीदा जिन्नी कमी नाए गुण ते कमड़े विसार, मत शर्मिंदा थी वहीं साईं दे दरबार। दूसरी बेनती करा कि व्यापार करन गए बाप ने पूंजी दे दी कि बेटा इस पूंजी विच वादा करके लियायो, पर वापस आया ते सब कुछ गवा के प्यारे उन्हों सपुत्र कह के सन्मान मिलेगा। जेड़ा बाप दी दित्ती कोई पूंजी नू भी वाशनावां ते वकारां विच तबाह कर आया, आपां नू कहांगे सपुत्र? सपुत्र तां ओही है जेड़ा पिता दी पूंजी दी कमाई करके वापस घर नू मिले। परमात्मा पिता ने दित्ती सवासां दी पूंजी, उन्हें पूंजी दित्ती उम्र दी, ते जे अपनी उम्र नू भी सवासां नू व्यर्थ गवा के चलांगे, मैं बेनती करां वाहगुरु दे घर विच केड़ा तेनू सपुत्र कहेगा, क्योंकि जेड़ी पूंजी मिली वह भी तू तबाह करके आ गया है। तीसरी बेनती करा भाई साहब की रचना विचों, वह कहिंदे मैदान भी सारे उतरदे ने, रण तत्ते भी दुश्मन का मुकाबला करदे ने, पर सूरमा उही गिणिया जांदा है जिहड़ा मैदाने जंग विच जां शहादत का जाम पींदा है ते जां फिर वह जित प्राप्त करके आउंदा है। ते जिहड़ा बंदा हार के आ जाए उहनू कदी समाज सूरमा उन्हों कोई जरनैल कोई जेतू लफ्जा नाल सन्मान देंदा है। भाई साहब तीन गल्लां करके तीन उदाहरण दे के पेके घर विच लाड ने सहुरे घर विच गुण चल रहे ने, पिता की दित्ती कोई पूंजी विच वादा करन वाला सपुत्र बनता है, गवाण वाला कपुत्र बन जाता है, मैदान विच उतरिया होया जेतू बंदा जूझन वाला सचमुच सूरमा कहांदा है। मानस जन्म पा लिया, पुत्र तियां हो गए, धन पदार्थ सब कुछ मिल गया, जे गुरु की संगत ते गुरुद्वारे जाके असली जिंदगी बारे समझी नहीं ते महाराज कहन लगे जिन्नू तू जीवन कहना गुरु की नजर विच जिंदगी नहीं, गुरु की नजर विच तां ए मरे हुए दिन। भाई साहब की रचना है जी, बचन है उन्हां दा कि नहर कवार कन्या लाडली कै मानियत ब्याहे ससुरार जाए गुणन कै मानिए, बनज बिहार लग जात है बदेश प्राणी कई है सपूत लाभ लब्ध कै आनिए, जैसे तो संग्राम समय पर दल में अकेलो जाए जीत आवे सोई सूरो सुपट बखानिए, मानस जन्म पाए चरण शरण गुर साध संगत मिल गुरुद्वार पहचानिए। जिन्हू संगत विच मिल के गुरु दे घर दी समझ पैगी, सिमरन दी समझ पैगी, महाराज कहिंदे असली जिंदगी ओ ही है। अज सतगुरां ने पहला बचन मैं अर्ज की सी आरंभ, लोग कहिंदे ने खाण वाले कोल पदार्थ होण कि असली जिंदगी ये तां कई तरह के पदार्थ छकदा, पर आ जिहड़ी जीव है ना, मेरी बेनती ध्यान नाल सुणियो, हड्डी इहदे विच कोई नहीं, सिर्फ मास का एक टुकड़ा है ना, इस गले तो थले तां पट्ठी है, जो कुछ पै गया इहने राख ही होना है, शरीर च कोई थोड़ा बहुत चला जाऊगा। पर मैं एक बेनती करा, इस जीव नाल इन्ना कुछ खा के देख लिया है, पर कदी तुसी एकांत विच अपने अंदर नू पुछो जीव नू तू रज गई? नहीं रजदी सच्ची जे। पर गुरु ग्रंथ साहिब नू पुछो, वह कहिंदे ने रज जाएगी जे किते इस रसना ते जिन्ना कु तू भोजन छक चुकया है ना, जिन्ना टाइम मैं फिर बेनती करांगा, भावें मैं अर्ज की कि हर सवास ही बंदगी लिए, जिन्ना समा रोज रोटी खाण ते जीव नू पदार्थों का चस्का देना है, इन्ना समा किते एकांत विच बैठ के गुरु की बाणी नाल जुड़ जा, एक दिन जीव सचमुच कहेगी जो कुछ आ छकाया मैं तृप्त हो गई। महाराज कहिंदे ने भोजन बड़े छके, पर जिदन सच दा भोजन छकिया तृप्त भई, महाराज कहिंदे ने अंदर रज गया, सच भोजन खाया, सच्चे नाम का भोजन छकिया, ते छकिया किवें? मन तन रसना नाम ते आया। ये मैं थोड़ी जी बेनती जरूर कर देंगा, तीन लफ्ज ने मन तन ते रसना है, भावें तिना का संबंध ही साड़ी बॉडी नाल शरीर नाल है ना जी, मन भी तो शरीर में ही है, ये भी कोई शक नहीं, बाहर भी निकल जाता है, जदों शरीर सड़ना इन्हें बाहर निकलना, यह सुत्या भी बाहर निकल जाता है। महाराज कहते इन्ना चला के मन की गल चलती हो, मन फिर भी टुब्बी मार के बाहर निकल जाता, इन्ना चलाक है, मन की गल शुरू करो आ बाहर तुरिया फिर। पर महाराज कहते जिन्ना ने ये अर्थ जे इं कर लीए, जिन्ना ने अपनी रसना तो नाम जपया उन्होंने भोजन छकिया, ये अर्थ किवें? मन तन रसना नाम ते आया, सीधे अर्थ ने मन तन ते रसना करके ਮੇਰੀ ਬੇਨਤੀ, ਜਦੋਂ ਆਪ ਜੀ ਰਸਨਾ ਨਾਲ ਭੋਜਨ ਛਕਦੇ ਹੋ, ਠੀਕ ਹੈ ਕਿ ਉਹਦਾ ਸਵਾਦ 15 ਕੁ ਮਿੰਟ ਭੋਜਨ ਛਕਿਆ ਅਤੇ ਉਹਦਾ ਸਵਾਦ ਆ ਗਿਆ, ਖੱਟਾ ਮਿੱਠਾ ਜੋ ਵੀ ਸੀ, 15 ਮਿੰਟ ਤੋਂ ਬਾਅਦ ਉਹ ਭੋਜਨ ਫਿਰ ਬੋਡੀ 'ਚ ਕਰਦਾ ਕੀ ਹੈ ਥੋੜ੍ਹਾ ਜਿਹਾ ਸਮਝ ਲੈ। 15 ਮਿੰਟ ਭੋਜਨ ਛਕਦਿਆਂ ਲੱਗੇ, ਪਰ 15 ਮਿੰਟ ਤੋਂ ਬਾਅਦ ਜੋ ਕੁਝ ਖਾਧਾ ਉਹਦੀ ਐਨਰਜੀ ਪੂਰੀ ਬੋਡੀ ਵਿੱਚ ਰਚਣ ਲੱਗ ਪਈ, ਉਹ ਨਸ ਨਸ ਵੀ ਚਲਾ ਗਿਆ। ਉਸੇ ਭੋਜਨ ਵਿੱਚੋਂ ਖੂਨ ਨਿਕਲਿਆ, ਉਹਦੇ ਵਿੱਚੋਂ ਆਇਰਨ ਨਿਕਲਿਆ, ਉਹਦੇ ਵਿੱਚੋਂ ਵੱਖਰੇ ਵੱਖਰੇ ਵਿਟਾਮਿਨਸ ਨਿਕਲੇ, ਉਹ ਬੋਡੀ ਦੇ ਇੱਕ ਇੱਕ ਪਾਰਟ ਵਿੱਚ, ਇੱਕ ਇੱਕ ਹਿੱਸੇ ਵਿੱਚ, ਇੱਕ ਇੱਕ ਬਰੀਕ ਵਾਲ ਵਰਗੀ ਨਸ ਉਹਦੇ ਵਿੱਚ ਜਾਣ ਲੱਗ ਪਏ। ਜੇ 15 ਮਿੰਟ ਖਾਧਾ ਹੋਇਆ ਭੋਜਨ ਪੂਰੀ ਬੋਡੀ ਵਿੱਚ ਸਿਰ ਤੋਂ ਪੈਰਾਂ ਤੱਕ ਰਚ ਜਾਂਦਾ ਹੈ, ਗੁਰਮੁਖੋ ਇਸ ਰਸਨਾ ਨਾਲ 15 ਮਿੰਟ ਕੋਈ ਗੁਰੂ ਕਾ ਸ਼ਬਦ ਗਾ ਲੈ, ਪੜ੍ਹ ਲੈ, ਸੱਚ ਇਵੇਂ ਉਹ ਸਾਡੀ ਆਤਮਾ ਤੱਕ ਰਚ ਜਾਏਗਾ, ਫਿਰ ਬੇਨਤੀ ਉਹ ਮਨ ਤੱਕ ਜਾਂਦਾ। ਫਿਰ ਅਰਜ਼ ਕਰਾਂ ਅਗਲੀ ਗੱਲ ਸਮਝਣ ਲਈ ਫਿਰ ਕਿ ਜਦੋਂ ਰਸਨਾ ਨਾਲ ਕੋਈ ਜਪਦਾ, ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ ਇੱਥੇ ਕਿ ਇੱਕ ਰੁੱਖ ਦੀਆਂ ਜੜ੍ਹਾਂ 'ਚ ਪਾਣੀ ਪਾ ਦਿਓ ਅਤੇ ਸਾਰੇ ਰੁੱਖ ਨੂੰ ਪਾਣੀ ਦੇਣ ਦੀ ਲੋੜ ਨਹੀਂ, ਜੜ੍ਹ ਵਿੱਚ ਪਾਣੀ ਚਲਾ ਜਾਏਗਾ, ਤਣੇ ਵਿੱਚ ਆਪਣੇ ਆਪ ਉੱਤੇ ਚਲਾ ਜਾਣਾ। ਤਣੇ ਵਿੱਚ ਪਾਣੀ ਚਲਾ ਗਿਆ, ਸ਼ਖਾਵਾਂ ਪੱਤਿਆਂ ਅਤੇ ਫੁੱਲਾਂ ਅਤੇ ਫਲਾਂ ਵਿੱਚ ਆਪਣੇ ਆਪ ਪਾਣੀ ਜਾਣਾ। ਗੁਰੂ ਕੇ ਸਿੱਖੋ, ਭਰੋਸਾ ਕਰਕੇ ਤੁਰੋ ਗੁਰੂ 'ਤੇ, ਆਪਣੀ ਰਸਨਾ ਤੋਂ ਵਾਹਿਗੁਰੂ ਵਾਹਿਗੁਰੂ ਸ਼ੁਰੂ ਕਰ ਦਿਓ, ਪੂਰੀ ਬੋਡੀ ਮਨ ਤਨ ਵਿੱਚ ਨਾਮ ਆਪਣੇ ਆਪ ਹੀ ਰਚ ਜਾਂਦਾ ਹੁੰਦਾ। ਰੁੱਖ ਦੀ ਜੜ੍ਹ ਨੂੰ ਦਿੱਤਾ ਹੋਇਆ ਪਾਣੀ ਪੂਰੇ ਰੁੱਖ ਦੇ ਵਿੱਚ ਸਮਾ ਗਿਆ ਅਤੇ ਰਸਨਾ ਤੋਂ ਜਪਿਆ ਅਤੇ ਗੁਰੂ ਅਰਜਨ ਸਾਹਿਬ ਕਹਿੰਦੇ ਰੱਜ ਗਏ, ਵੀ ਤ੍ਰਿਪਤ ਹੋ ਗਏ, ਅੰਦਰ ਭੁੱਖੀ ਕੋਈ ਨਹੀਂ ਰਹੇਗੀ। ਮਹਾਰਾਜ ਬਚਨ ਕਰ ਰਹੇ ਨੇ, ਤ੍ਰਿਪਤ ਭਈ ਸੱਚ ਭੋਜਨ ਖਾਇਆ, ਮਨ ਤਨ ਰਸਨਾ ਨਾਮ ਤਿਆਇਆ।
ਜੀਵਨਾ ਹਰ ਜੀਵਨਾ,
ਹਜ਼ੂਰ ਕਹਿੰਦੇ ਨੇ ਅਸਲੀ ਜੀਵਨ ਕੀ ਹੈ, ਅਸਲੀ ਜ਼ਿੰਦਗੀ ਕੀ ਹੈ। ਇੱਥੇ ਲਫ਼ਜ਼ ਹਜ਼ੂਰ ਨੇ ਵਰਤੇ ਨੇ ਜੀਵਨਾ ਹਰ ਜੀਵਨਾ, ਹਰ ਬੇਸ਼ਬਦ ਪ੍ਰਭੂ ਵਾਹਿਗੁਰੂ ਕਰਤਾਰ ਅਕਾਲ ਪੁਰਖ ਕਹਿੰਦੇ ਨੇ ਭਾਈ ਤੁਸੀਂ ਸਾਰੇ ਕਹਿੰਦੇ ਪਏ ਹੋ ਜ਼ਿੰਦਗੀ ਜ਼ਿੰਦਗੀ, ਪਰ ਅਸਲੀ ਜ਼ਿੰਦਗੀ ਤਾਂ ਉਹਵੇ ਜਿੱਥੇ ਵਿੱਚ ਵਾਹਿਗੁਰੂ ਖਲੋਤਾ ਹੋਇਆ ਹੈ, ਅਸਲੀ ਜੀਵਨ ਤਾਂ ਉਹਵੇ ਜਿੱਥੇ ਪਰਮਾਤਮਾ ਦੀ ਬੰਦਗੀ। ਹਜ਼ੂਰ ਬਖਸ਼ਿਸ਼ ਕਰ ਰਹੇ ਨੇ, ਏਕ ਨਿਮਕ ਜੋ ਸਿਮਰਨ ਮੈਂ ਜੀਆ, ਗੁਰੂ ਗ੍ਰੰਥ ਸਾਹਿਬ ਕਹਿੰਦੇ ਇੱਕ ਅੱਖ ਝਮਕਣ ਜਿੰਨਾ ਸਮਾਂ ਕੋਈ ਬੰਦਾ ਬੰਦਗੀ 'ਚ ਜੀ ਗਿਆ, ਅਤੇ ਮਹਾਰਾਜ ਕਿੰਨਾ ਕੁ ਲੰਮਾ ਸਮਾਂ, ਕਹਿਣ ਲੱਗੇ ਕੋਟ ਦਿਨਸ ਲਾਖ ਸਦਾ ਥਿਰਥੀਆ। ਜਿਹੜਾ ਬੰਦਾ ਇੱਕ ਨਿਮਕ ਵਾਹਿਗੁਰੂ ਦੀ ਇਬਾਦਤ ਵੀ ਜੀ ਗਿਆ, ਉਹਦੇ ਸਾਹਮਣੇ ਕਰੋੜਾਂ ਲੱਖਾਂ ਸਾਲਾਂ ਦੀ ਕੋਈ ਜ਼ਿੰਦਗੀ ਨਹੀਂ, ਇੱਕ ਨਿਮਕ ਜੀਣ ਵਾਲਾ ਵੀ ਲੱਖਾਂ ਸਾਲ ਤੱਕ ਕਾਇਮ ਰਹਿੰਦਾ। ਜਿਨ੍ਹਾਂ ਨੂੰ ਤੁਸੀਂ ਗੁਰੂ ਗ੍ਰੰਥ ਸਾਹਿਬ 'ਚ ਰੋਜ਼ ਯਾਦ ਕਰਦੇ, ਭਗਤ ਸਾਹਿਬਾਨ, ਪਟ ਸਾਹਿਬਾਨ, ਬੰਦਗੀ ਕਰਨ ਵਾਲੇ, ਦਾਸ ਤਾਂ ਕਈ ਵਾਰੀ ਕਹਿੰਦਾ ਪਿਆਰਿਓ ਜਦੋਂ ਅਸੀਂ ਗੁਰੂ ਚਰਨਾਂ 'ਚ ਅਰਦਾਸ ਕਰਦੇ ਹਾਂ, ਉਹਨਾਂ ਨੂੰ ਅਸੀਂ ਯਾਦ ਕਰਦੇ ਹਾਂ ਜਿਨ੍ਹਾਂ ਨੂੰ ਧਰਤੀ ਤੋਂ ਗਿਆ ਹੋਇਆਂ ਵੀ ਸੈਂਕੜੇ ਸਾਲ ਹੋ ਚੁੱਕੇ, ਕਿ ਅਸੀਂ ਰੋਜ਼ ਉਹਨਾਂ ਨੂੰ ਯਾਦ ਨਹੀਂ ਕਰਦੇ ਕਿ ਜਿੰਨਾ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਮੈਨੂੰ ਦੱਸੋ ਅਰਦਾਸ 'ਚ ਕਿਤੇ ਲਿਖਿਆ ਮਿਲਣਾ ਕਿ ਜਿਨ੍ਹਾਂ ਨੇ ਅਰਬਾਂ ਰੁਪਈਏ ਇਕੱਠੇ ਕੀਤੇ, ਠੱਗੀਆਂ ਮਾਰ ਮਾਰ ਕੇ ਉਹਨਾਂ ਦੀ ਕਮਾਈ ਦਾ ਧਿਆਨ ਕਿਤੇ ਧਰਾਇਆ? ਸਿੱਧੀ ਜੀ ਗੱਲ, ਜਿਨ੍ਹਾਂ ਜ਼ੁਲਮ ਕੀਤਾ, ਧੱਕਾ ਕੀਤਾ, ਬੇਈਮਾਨੀਆਂ ਕੀਤੀਆਂ, ਰੱਜ ਕੇ ਝੂਠ ਬੋਲੇ, ਵਿਸ਼ੇ ਵਕਾਰ ਭੋਗੇ, ਮੈਨੂੰ ਦੱਸੋ ਕਿਤੇ ਗੁਰੂ ਗ੍ਰੰਥ ਸਾਹਿਬ 'ਚ ਹਾਂ ਉਹਨਾਂ ਦੀ ਤ੍ਰਾਸਦੀ ਦਾ ਜ਼ਿਕਰ ਜ਼ਰੂਰ ਕੀਤਾ ਗਿਆ ਹੈ ਕਿ ਹਾਰ ਗਏ ਸੇ ਠੱਗਣ ਵਾਲਿਆ? ਪਰ ਪਿਆਰਿਓ ਜਿਹੜਾ ਇੱਕ ਨਿਮਕ ਜੀ ਗਿਆ, ਮੈਂ ਫਿਰ ਬੇਨਤੀ ਕਰਾਂ, ਬਾਬਾ ਫਤਿਹ ਸਿੰਘ ਜੀ, ਇਮੋਸ਼ਨਲ ਕਰਨ ਲਈ ਨਹੀਂ, ਬਾਬਾ ਜ਼ੋਰਾਵਰ ਸਿੰਘ ਜੀ, ਸੰਸਾਰੀ ਤੌਰ 'ਤੇ ਜਦੋਂ ਵੀ ਅਸੀਂ ਸ਼ਹਾਦਤ ਦੀ ਗੱਲ ਕਰਦੇ ਹਾਂ ਕਹਿੰਦੇ ਹਾਂ 7 ਸਾਲ ਅਤੇ 9 ਸਾਲ ਦੀ ਉਮਰ, ਅਤੇ ਮੈਂ ਬੇਨਤੀ ਕਰਾਂ ਉਹਨਾਂ ਦੀ ਸ਼ਹਾਦਤ ਦਾ 300 ਸਾਲਾ ਵੀ ਆਪਾਂ ਮਨਾ ਦਿੱਤਾ, ਪਰ ਫਿਰ ਬੇਨਤੀ ਹੈ ਗੁਰੂ ਕੇ ਸਿੱਖੋ, 300 ਸਾਲ ਬਤੀਤ ਹੋਣ ਤੋਂ ਬਾਵਜੂਦ ਵੀ 7 ਸਾਲ ਅਤੇ 9 ਸਾਲ ਦੀ ਉਮਰ ਲੱਖਾਂ ਸਾਲ ਤੱਕ ਥਿਰ ਰਹੇਗੀ, ਕਿਉਂਕਿ ਜਿਹੜਾ ਥੋੜ੍ਹਾ ਸਮਾਂ ਵੀ ਅਸਲੀ ਜ਼ਿੰਦਗੀ ਜੀ ਜਾਏ, ਕਰੋੜਾਂ ਸਾਲ ਤੱਕ ਉਹਦੇ ਨਾਮ ਨੂੰ ਕੋਈ ਮਿਟਾ ਨਹੀਂ ਸਕਦਾ। ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ ਕਿ ਜਿੱਥੇ ਸਾਹਿਬਜ਼ਾਦਿਆਂ ਦਾ ਸੰਸਕਾਰ ਕੀਤਾ ਗਿਆ ਉਹ ਸਮਾਧ ਨਹੀਂ, ਚੇਤੇ ਰੱਖਿਓ ਕਬਰ ਨਹੀਂ, ਉਹ ਮੜੀ ਨਹੀਂ, ਉੱਥੇ ਸੰਸਕਾਰ ਕਰਨ ਤੋਂ ਬਾਅਦ ਸਿੱਖ ਜਗਤ ਨੇ ਜੋ ਨਾਮ ਰੱਖਿਆ ਉਹਦਾ ਨਾਮ ਜੋਤੀ ਸਵਰੂਪ ਹੈ। ਬੌਡੀ 7 ਸਾਲ ਜੀ, ਦੇਹ 9 ਸਾਲ ਤੱਕ ਵਿਚਰੀ, ਪਰ ਜਿਹੜੀ ਅੰਦਰ ਦੀ ਅਡੋਲ ਆਤਮਾ ਬਲਵਾਨ ਸੀ ਪਿਆਰਿਓ, ਉਹ ਜੋਤ ਸਰੂਪ ਨੇ। ਜਦੋਂ ਕੋਈ ਇਬਾਦਤ ਵਿੱਚ ਜੁੜ ਕੇ ਜੋਤ ਸਰੂਪੀ ਮਨ ਜੋਤ ਸਰੂਪ ਵਿੱਚ ਲੀਨ ਹੋ ਜਾਂਦਾ, ਉਹਦਾ ਇੱਕ ਨਿਮਖ ਜੀਆ ਹੋਇਆ ਵੀ ਕਰੋੜਾਂ ਸਾਲਾਂ ਤੋਂ ਵੱਧ ਜਾਂਦਾ ਹੈ। ਸਤਿਗੁਰੂ ਕਹਿੰਦੇ ਨੇ ਅਸਲੀ ਜੀਵਨ ਪਰਮਾਤਮਾ ਦੀ ਇਬਾਦਤ ਹੀ ਹੈ।
ਜੀਵਨ ਹਰ ਜਪ ਸਾਧ ਸੰਗ,
ਸਤਿਗੁਰੂ ਕਹਿੰਦੇ ਨੇ ਉਹ ਭਲਿਆ ਜੇ ਤੂੰ ਜੀਵਨ ਚਾਹੁੰਦਾ ਹੈ, ਇਹ ਗੱਲਾਂ ਨਾਲ ਜੀਵਨ ਨਹੀਂ ਬਣਦੇ। ਮੈਂ ਤਾਂ ਕਈ ਵਾਰੀ ਕਹਿੰਦਾ ਜ਼ਿੰਦਗੀ ਕਮਾਉਣ ਵਾਸਤੇ ਜ਼ਿੰਦਗੀਆਂ ਲੱਗ ਜਾਂਦੀਆਂ, ਜੀਵਨ ਕਮਾਉਣ ਵਾਸਤੇ ਪੂਰਾ ਜੀਵਨ ਲੱਗ ਜਾਂਦਾ। ਹਜ਼ੂਰ ਕਹਿੰਦੇ ਸਾਧ ਸੰਗਤ ਵਿੱਚ ਬੈਠ ਕੇ ਜਪ ਤੇ ਅਸਲੀ ਜੀਵਨ ਇਹ ਹੀ ਬਣਦਾ ਹੈ।
ਅਣਕ ਪ੍ਰਕਾਰੀ ਬਸਤਰ ਉਡਾਏ,
ਅਸੀਂ ਕਹਿੰਦੇ ਹਾਂ ਇਹਦੇ ਕੋਲ ਕਈ ਤਰ੍ਹਾਂ ਦੇ ਕੀਮਤੀ ਕੱਪੜੇ ਨੇ। ਅਸਲੀ ਜ਼ਿੰਦਗੀ ਇਹਦੀ ਵੀ ਬੜੇ ਸੂਟ ਬੂਟ ਪਾ ਕੇ ਰੱਖਦਾ। ਮਹਾਰਾਜ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਅਨੇਕਾਂ ਤਰ੍ਹਾਂ ਦੇ ਕੱਪੜੇ ਧਾਰਨ ਕਰਨੇ, ਉਹ ਸਾਡੇ ਵਾਸਤੇ ਕਿਹੜੀ ਜ਼ਿੰਦਗੀ ਹੈ।
ਆਨ ਦਿਨ ਕੀਰਤਨ ਹਰ ਗੁਣ ਗਾਏ,
ਆਨ ਦਿਨ ਕੀਰਤਨ ਹਰ ਗੁਣ ਗਾਏ, ਦਿਨ ਰਾਤ ਪਰਮਾਤਮਾ ਦੇ ਕੀਰਤਨ ਵੀ ਜੁੜਨਾ, ਹਰੀ ਦੇ ਗੁਣ ਗਾਇਨ ਕਰਨੇ। ਸਤਿਗੁਰੂ ਕਹਿੰਦੇ ਨੇ ਜਿਹੜਾ ਕੀਰਤਨ ਵਿੱਚ ਬੰਦਗੀ ਵਿੱਚ ਗੁਣ ਗਾਇਨ ਕਰਦਾ ਪਿਆ ਪਿਆਰਿਓ, ਉਹਨੇ ਅਨੇਕਾਂ ਤਰ੍ਹਾਂ ਦੇ ਕੱਪੜੇ ਆਪਣੇ ਤਨ ਤੇ ਪਾ ਲੈਣ। ਇਹ ਥੋੜੀ ਜਿਹੀ ਬੇਨਤੀ ਕਰਦੇ ਹਾਂ, ਤਨ ਤੇ ਪਾਏ ਹੋਏ ਕੀਮਤੀ ਕੱਪੜੇ ਇੱਕ ਦਿਨ ਸਵਾਹ ਹੋ ਜਾਣਗੇ। ਜਿਹਨੂੰ ਕੀਰਤਨ ਤੇ ਬੰਦਗੀ ਦੇ ਪ੍ਰੇਮ ਦਾ ਪਟੋਲਾ ਮਿਲ ਜਾਏ, ਸਾਡੇ ਸਰੀਰ ਦੀ ਚਮੜੀ ਸੜਨ ਤੋਂ ਬਾਅਦ ਵੀ ਪ੍ਰੇਮ ਦਾ ਪਟੋਲਾ ਉਹਦੀ ਆਤਮਾ ਨੂੰ ਢੱਕ ਕੇ ਰੱਖਦਾ ਹੈ। ਸਤਿਗੁਰੂ ਕਹਿੰਦੇ ਅਨੇਕਾਂ ਤਰ੍ਹਾਂ ਦੇ ਕੱਪੜੇ ਸਾਡੇ ਵਾਸਤੇ ਪਰਮਾਤਮਾ ਦਾ ਕੀਰਤਨ ਉਹਦੇ ਗੁਣ ਗਾਉਣੇ ਹਨ।
ਹਸਤੀ ਰੱਥ ਅਸ ਅਸਵਾਰੀ,
ਸਤਿਗੁਰੂ ਕਹਿੰਦੇ ਨੇ ਖਾਤੀਆਂ ਦੀ, ਘੋੜਿਆਂ ਦੀ, ਰੱਥਾਂ ਦੀ ਅਸਵਾਰੀ ਕਰਕੇ ਲੋਕ ਕਹਿੰਦੇ ਨੇ ਅਸਲੀ ਜ਼ਿੰਦਗੀ ਹੈ। ਪਰ ਮਹਾਰਾਜ ਕਹਿੰਦੇ ਸਾਡੇ ਵਾਸਤੇ ਖਾਤੀ, ਘੋੜੇ, ਰੱਥ, ਕੀਮਤੀ ਅਸਵਾਰੀ ਕੀ ਹੈ।
ਹਰ ਕਾ ਮਾਰਗ ਹਿਰਦੈ ਨਿਹਾਰੀ,
ਆਪਣੇ ਹਿਰਦੇ ਵਿੱਚ ਪਰਮਾਤਮਾ ਦੇ ਮਾਰਗ ਨੂੰ ਲੱਭ ਲੈਣਾ, ਆਪਣੇ ਅੰਦਰ ਦਾ ਰਸਤਾ ਖੋਜ ਲੈਣਾ, ਆਪਣੇ ਆਪੇ ਦੀ ਸਮਝ ਪੈ ਜਾਣੀ, ਆਪਣੇ ਮੂਲ ਨੂੰ ਪਹਿਚਾਣ ਲੈਣਾ। ਜਿਹਨੇ ਆਪਣੇ ਆਪੇ ਨੂੰ ਪਹਿਚਾਣ ਲਿਆ, ਉਸ ਰਸਤੇ ਤੇ ਅੰਤਰ ਆਤਮੇ ਸਿਮਰਨ ਨਾਲ ਤੁਰ ਪਿਆ, ਮਹਾਰਾਜ ਕਹਿੰਦੇ ਪਿਆਰਿਓ ਉਹਦੇ ਵਾਸਤੇ ਕੀ ਰੱਥ, ਕੀ ਘੋੜੇ, ਕੀ ਹੱਥ, ਅੰਦਰੋਂ ਆਪਣਾ ਆਪ ਦਾ ਰਾਹ ਲੱਭ ਲੈਣਾ। ਹਜ਼ੂਰ ਕਹਿੰਦੇ ਨੇ ਇਹ ਹੀ ਅਸਵਾਰੀ ਹੈ।
ਮਨ ਤਨ ਅੰਤਰ ਚਰਨ ਧਿਆਇਆ,
ਹਜ਼ੂਰ ਕਹਿੰਦੇ ਨੇ ਮਨ ਕਰਕੇ, ਤਨ ਕਰਕੇ, ਅੰਤਰ ਆਤਮੇ ਉਸ ਪਾਰ ਬ੍ਰਹਮ ਪਰਮੇਸ਼ਵਰ ਦੇ ਚਰਨਾਂ ਨੂੰ ਧਿਆਉਣਾ ਕੀਤਾ ਹੈ।
ਹਰ ਸੁਖ ਨਿਦਾਨ ਨਾਨਕ ਦਾਸ ਪਾਇਆ,
ਮਨ ਤਨ ਕਰਕੇ ਜਿਹਨੇ ਇਬਾਦਤ ਕੀਤੀ ਫਿਰ ਸੁੱਖਾਂ ਦਾ ਖਜ਼ਾਨਾ, ਹਰ ਸੁੱਖ ਨਿਦਾਨ ਸੁੱਖਾਂ ਦਾ ਖਜ਼ਾਨਾ ਪਰਮਾਤਮਾ। ਅੱਗੇ ਸਾਹਿਬ ਕਹਿੰਦੇ ਨਾਨਕ, ਇਹਦਾ ਅਰਥ ਗੁਰੂ ਅਰਜੁਨ ਸਾਹਿਬ ਬਖਸ਼ਿਸ਼ ਕਰ ਰਹੇ ਨੇ। ਮਹਾਰਾਜ ਕਹਿੰਦੇ ਨੇ ਕਿ ਨਾਨਕ ਦਾਸ ਪਾਇਆ, ਦਾਸ ਦੇ ਸੱਸੇ ਨੂੰ ਸਿਹਾਰੀ ਕਹੇ, ਦਾਸ ਨੇ ਮਨ ਕਰਕੇ, ਤਨ ਕਰਕੇ, ਰਸਨਾ ਕਰਕੇ, ਆਪਣੇ ਅੰਤਰ ਆਤਮੇ ਜਿਸ ਦਾਸ ਨੇ ਪਰਮਾਤਮਾ ਨੂੰ ਜਪਿਆ, ਸੁੱਖਾਂ ਦਾ ਖਜ਼ਾਨਾ ਮਿਲ ਗਿਆ ਤੇ ਉਹਨੇ ਇਸ ਆਤਮਕ ਸੁੱਖ ਨੂੰ ਪਾ ਲਿਆ ਹੈ। ਸਾਰੇ ਸ਼ਬਦ ਦਾ ਤੱਤ ਭਾਵ ਗੁਰਮੁਖੋ ਇੰਨਾ ਕੁ ਜੇ, ਸੌ ਹੱਥ ਰੱਸਾ ਸਿਰੇ ਤੇ ਗੰਢ, ਇਸ ਚਮੜੀ ਚੋਂ ਨਿਕਲਦੇ ਹੋਏ ਸਵਾਸਾਂ ਨੂੰ ਜ਼ਿੰਦਗੀ ਪਲੀਜ਼ ਨਾ ਮੰਨਿਓ। ਅਸਲੀ ਜ਼ਿੰਦਗੀ ਉਹ ਜੇ ਜਿਹੜੀ ਬੰਦਗੀ ਵਿੱਚ ਬਤੀਤ ਹੋ ਜਾਏ। ਉਸ ਨੂੰ ਬਾਬਾ ਜੀ ਨੇ ਕਿਹਾ ਕਿ ਅਸਲੀ ਜੀਵਨ ਪਰਮਾਤਮਾ ਦੀ ਇਬਾਦਤ ਤੇ ਰੱਬ ਨੂੰ ਭੁੱਲ ਜਾਣਾ ਉਹ ਜ਼ਿੰਦਗੀ ਨਹੀਂ। ਆਓ ਅੰਤਲੇ ਬਚਨ ਭਾਈ ਸਾਹਿਬ ਜੀ ਤੋਂ ਸਰਵਣ ਕਰੀਏ ਜੀ।
ਮਨ ਤਨ ਅੰਤਰ ਚਰਨ ਧਿਆਇਆ, ਹਰ ਸੁਖ ਨਿਦਾਨ ਨਾਨਕ ਦਾਸ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।